ਕਾਲ ਦਾ ਚੱਕਰ ਨਿਰੰਤਰ ਚੱਲ ਰਿਹਾ। ਵਿਗਿਆਨਿਕਾਂ ਦੇ ਸਟੀਫਨ ਹੌਕਿੰਗ ਦੇ ਅੰਦਾਜ਼ੇ ਅਨੁਸਾਰ 1500 ਕਰੋੜ ਸਾਲ ਪਹਿਲਾਂ ਸੂਰਜ, ਚੰਦਰਮਾ, ਧਰਤੀ ਦਾ ਸਿਰਜਣ ਹੋਇਆ, ਔਰ ਜਦੋਂ ਚੰਦਰਮਾ, ਸੂਰਜ, ਧਰਤੀ ਬਣੇ ਉਦੋਂ ਦਾ ਦਿਨ ਰਾਤ ਸ਼ੁਰੂ ਹੋਇਆ, ਕਾਲ ਦਾ ਚੱਕਰ ਵੀ ਆਰੰਭ ਹੋਇਆ। ਇਸ ਕਾਲ ਨੇ ਬਹੁਤ ਕੁਛ ਚੰਗਾ ਵੀ ਦਿੱਤਾ ਸਾਨੂੰ, ਔਰ ਬਹੁਤ ਕੁਛ ਚੰਗਾ ਸਾਥੋਂ ਖੋਹ ਵੀ ਲਿਆ। ਸਾਡੇ ਤੋਂ ਕੀ ਕੁਛ ਖੋਇਆ, ਕੀ ਕੁਛ ਮਿਲਿਆ, ਇਹਨਾਂ ਨੂੰ ਪ੍ਰਸੰਗਬੱਧ ਕਰਨ ਦਾ ਸਮਾਂ ਗੁਰਪੁਰਬ ਹੁੰਦਾ। ਕਦੀ ਕਲਪਨਾ ਕਰੀਏ, ਇੱਕ ਬਾਦਸ਼ਾਹ ਆਨੰਦਗੜ੍ਹ ਦਾ ਕਿਲ੍ਹਾ, ਕਿਲ੍ਹੇ ਦੇ ਵਿੱਚ ਰਹਿੰਦੇ ਹਨ ਭਾਈ ਨੰਦ ਲਾਲ, ਆਸ਼ਕ ਹੈ ਸਤਿਗੁਰਾਂ ਦਾ, ਬਾਹਰ ਮਹਿਲ ਦੇ ਬਾਹਰ ਖਲੋਤਾ ਵੇਖਦਾ ਰਹਿੰਦਾ। ਜਦੋਂ ਰਾਤ ਹੁੰਦੀ ਹੈ ਸੱਚੇ ਪਾਤਸ਼ਾਹ ਉਦੋਂ ਅੰਦਰ ਚਲੇ ਜਾਂਦੇ ਹਨ, ਉਹ ਉਡੀਕਦਾ ਰਹਿੰਦਾ, ਔਰ ਜਦੋਂ ਸਵੇਰੇ ਇਸ਼ਨਾਨ ਕਰਕੇ ਫਿਰ ਚਬਾਰੇ ਦੇ ਉੱਤੇ ਆਉਂਦੇ ਹਨ ਅਤੇ ਨੰਦ ਲਾਲ ਕਹਿੰਦਾ ਕਿ ਪਾਤਸ਼ਾਹ, ਤੇਰੇ ਇੱਕ ਵਾਲ ਦੀ ਕੀਮਤ 'ਤੇ ਦੋ ਲੋਕ ਵਾਰਦੇ ਹਾਂ, ਦੀਨ ਦੂਨੀ ਦਰ ਕਮੰਦੇ ਆਂ ਭਰੀ ਰੁਖਸਾਰੇ ਮਾਂ, ਹਰ ਦੁਆਲਮ ਕੀਮਤ ਯਖਤਾਰੇ ਮੂਹੇ ਯਾਰੇ ਮਾਂ। ਮੇਰੇ ਸਤਿਗੁਰ, ਤੇਰੇ ਬਿਨਾਂ ਰਿਹਾ ਨਹੀਂ ਜਾਂਦਾ। ਐਸਾ ਸਤਿਗੁਰ, ਜਦੋਂ ਸਮਾਂ ਆਇਆ, ਅਜੇ 9 ਸਾਲ ਦੀ ਉਮਰ ਹੈ, 1675 ਦਾ ਸਮਾਂ, ਕਸ਼ਮੀਰ ਦੇ ਬ੍ਰਾਹਮਣ ਜਦੋਂ ਆਏ, ਅੱਜ ਕੋਸ਼ਿਸ਼ ਕਰਾਂਗੇ ਥੋੜ੍ਹੇ ਕੁ ਮਿੰਟਾਂ ਦੇ ਵਿੱਚ ਹੀ ਸੱਚੇ ਪਾਤਸ਼ਾਹ ਦਾ ਜੀਵਨ ਚਰਿੱਤਰ ਦੀ ਸੰਪੂਰਨਤਾ ਦੇ ਵਿੱਚ ਦੁਨੀਆ ਦਾ ਕੋਈ ਵਿਦਵਾਨ, ਦੁਨੀਆ ਦਾ ਕੋਈ ਕਾਵਿ, ਲੇਖਕ ਨਹੀਂ ਕਦੀ ਸਮੇਟ ਸਕਦਾ, ਪਰ ਚੰਦ ਅੱਖਰਾਂ ਦੇ ਵਿੱਚ ਉਹਨਾਂ ਦੇ ਜੀਵਨ ਦੇ ਉੱਤੇ ਝਾਤ ਮਾਰ ਕੇ ਆਪਣੇ ਆਪ ਨੂੰ ਗੌਰਵਮਈ ਬਣਾਉਣ ਦਾ ਉਪਰਾਲਾ ਕਰ ਸਕਦੇ ਹਾਂ। ਅੱਜ ਅਸੀਂ ਉਹੀ ਕਰਾਂਗੇ। 9 ਸਾਲ ਦੀ ਉਮਰ ਦੇ ਵਿੱਚ ਕਸ਼ਮੀਰ ਦੇ ਬ੍ਰਾਹਮਣ ਜਦੋਂ ਆਪਣੀ ਫਰਿਆਦ ਲਈ ਸ਼੍ਰੀ ਗੁਰਪ੍ਰਤਾਪ ਸੂਰਜ ਦੇ ਵਿੱਚ, ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜਦੋਂ ਔਰੰਗਜ਼ੇਬ ਬਾਦਸ਼ਾਹ ਦਾ ਕਹਿਰ ਝੁਲਿਆ, ਇਹਨਾਂ ਦਾ ਧਰਮਾਂਤਰਨ ਹੋਣਾ ਸ਼ੁਰੂ ਹੋਇਆ, ਜਬਰਨ ਇਹਨਾਂ ਨੂੰ ਹਿੰਦੂ ਤੋਂ ਮੁਸਲਮਾਨ ਬਣਾਇਆ ਜਾਣ ਲੱਗਾ, ਉਦੋਂ ਇਹ ਅਮਰਨਾਥ ਗਏ। ਜਿਹੜੀ ਅਮਰਨਾਥ ਯਾਤਰਾ ਹਰ ਸਾਲ ਹੁੰਦੀ ਹੈ, ਸਾਰੇ ਜਾਣਦੇ ਹੋ, ਇਹ ਸੂਰਜ ਪ੍ਰਕਾਸ਼ ਦੇ ਵਿੱਚ ਇਹ ਪ੍ਰਸੰਗ ਹੈ। ਅਮਰਨਾਥ ਗਏ ਔਰ ਸ਼ਿਵਜੀ ਦੀ ਆਰਾਧਨਾ ਕੀਤੀ ਕਿ ਕਿਸੇ ਤਰ੍ਹਾਂ ਸਾਡੀ ਰੱਖਿਆ ਕਰ। ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਸ਼ਿਵਜੀ ਨੇ, ਸ਼ਾਇਦ ਅਸੀਂ ਅੰਦਾਜ਼ ਲਾਈਏ, ਜਿਸ ਨੂੰ ਅਸੀਂ ਆਕਾਸ਼ਬਾਣੀ ਕਹਿੰਦੇ ਹਾਂ, ਉਸ ਰੂਪ ਵਿੱਚ ਜਾਂ ਕਿਸੇ ਰੂਪ ਦੇ ਵਿੱਚ ਕਿਹਾ ਕਿ ਸ਼੍ਰੀ ਨਾਨਕ ਜਗ ਗੁਰੂ ਵਿਸ਼ਾਲਾ, ਅਪ੍ਰਮੇਯ ਸਮਰੱਥ ਕਲਿਕਾਲਾ। ਗੁਰੂ ਨਾਨਕ ਦੀ ਗੱਦੀ ਏ ਜਿਹਦੇ ਵਿੱਚ ਹੰਕਾਰ ਨਹੀਂ, ਅਪ੍ਰਮੇਯ ਦਾ ਅਰਥ ਹੈ ਜਿੱਥੇ ਪ੍ਰਮਾਦ ਨਾ ਹੋਵੇ, ਅਹੰਕਾਰ ਨਾ ਹੋਵੇ, ਈਗੋ ਨਾ ਹੋਵੇ ਜਿਹਨੂੰ ਅਸੀਂ ਕਹਿੰਦੇ ਹਾਂ, ਉੱਥੇ ਕਿਸੇ ਤਰ੍ਹਾਂ ਦਾ ਕੋਈ ਰਾਖਵਾਂਕਰਨ ਨਹੀਂ ਹੈ, ਕੋਈ ਰਿਜ਼ਰਵੇਸ਼ਨ ਨਹੀਂ ਹੈ। ਉਹ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ ਉੱਤੇ 3 ਗਾਦੀ ਪਰ ਬੈਠੇ ਜੋਏ, ਤੁਮਰੇ ਕਰੇ ਸਹਾਈ ਸੋਏ। ਉਹਨਾਂ ਦੀ ਗੱਦੀ ਦੇ ਉੱਤੇ ਜੋ 9ਵੇਂ ਪਾਤਸ਼ਾਹ ਇਸ ਵੇਲੇ ਬੈਠੇ ਨੇ, ਉਹ ਤੇਰੀ ਸਹਾਇਤਾ ਤੁਹਾਡੀ ਕਰ ਸਕਦੇ ਨੇ, ਤੁਸੀਂ ਉੱਥੇ ਜਾਓ। ਫਿਰ ਇਹ ਆਨੰਦਪੁਰ ਸਾਹਿਬ ਆਏ, ਔਰ ਜਦੋਂ ਆਨੰਦਪੁਰ ਸਾਹਿਬ ਆ ਕਰਕੇ ਫਰਿਆਦ ਕੀਤੀ, ਇਸ ਪ੍ਰਸੰਗ ਨੂੰ ਕਈ ਤਰ੍ਹਾਂ ਦੇ ਨਾਲ ਲਿਖਿਆ ਜਾ ਚੁੱਕਿਆ, ਤੁਸੀਂ ਸੁਣਿਆ ਹੋਏਗਾ ਕਈ ਵਾਰ, ਇਹ 9 ਸਾਲ ਦੀ ਉਮਰ ਦੀ ਵਾਰਦਾਤ ਹੈ। ਉਹ ਤਕਰੀਬਨ ਇਸੇ ਸਾਲ 1675 ਵਿੱਚ, ਜਦੋਂ ਮੱਘਰ ਦੇ ਮਹੀਨੇ ਦੇ ਵਿੱਚ, ਭਾਈ ਜੀਵਨ ਸਿੰਘ ਸਤਿਗੁਰ ਦਾ ਇੱਕ ਸਿੱਖ, ਸਤਿਗੁਰਾਂ ਦਾ ਜਦੋਂ ਸੀਸ ਕਤਲ ਕੀਤਾ ਗਿਆ ਚਾਂਦਨੀ ਚੌਂਕ ਦਿੱਲੀ, ਔਰ ਕੱਟਿਆ ਹੋਇਆ ਸੀਸ ਲੈ ਕਰਕੇ ਆਇਆ ਆਨੰਦਪੁਰ ਸਾਹਿਬ ਭੇਟ ਕੀਤਾ, 9 ਸਾਲ ਦੀ ਉਮਰ ਸੀ, ਔਰ ਉਦੋਂ ਮਾਤਾ ਗੁਜਰੀ ਔਰ ਦਾਦੀ ਨਾਨਕੀ ਦੋਵੇਂ ਜਦੋਂ ਅੰਦਰ ਖਬਰ ਗਈ, ਦੌੜਦੀਆਂ ਬਾਹਰ ਆਈਆਂ, ਗਸ਼ ਖਾ ਕੇ ਡਿੱਗ ਪਈਆਂ, ਪਰ 9 ਸਾਲ ਦੇ ਬਾਲਕ ਦੇ ਅੰਦਰ ਇੱਕ ਇਸ ਦਾ ਪ੍ਰਬਲ ਸੰਕਲਪ ਪੈਦਾ ਹੋਇਆ। ਸ਼ਾਇਦ ਜਿਹੜਾ ਸ਼ਬਦ ਉਚਾਰਨ ਕੀਤਾ ਅੱਗੇ ਚੱਲ ਕੇ, ਹਮ ਇਹ ਕਾਜ ਜਗਤ ਮੁਆਏ ਧਰਮ ਹਿਤ ਗੁਰਦੇਵ ਪਠਾਏ, ਮੈਨੂੰ ਧਰਮ ਦੇ ਵਾਸਤੇ ਮੇਰੇ ਗੁਰੂ ਨੇ ਸ਼ਾਇਦ ਆਪਣੇ ਗੁਰੂ ਪਿਤਾ ਦੇ ਸੀਸ ਨੂੰ ਵੇਖ ਕਰਕੇ ਧਰਮ ਦੀ ਅਵਧਾਰਨਾ ਅੰਦਰ ਪੈਦਾ ਹੋਈ ਔਰ ਸੰਕਲਪ ਲਿਆ ਕਿ ਮੈਂ ਧਰਮ ਦੀ ਰੱਖਿਆ ਕਰਾਂਗਾ, ਮੈਂ ਜਿਸ ਤਰ੍ਹਾਂ ਵੀ ਹੋਇਆ ਦੁਸ਼ਟਾਂ ਦਾ ਨਾਸ਼ ਕਰਾਂਗਾ, ਇਹ ਮੇਰੀ ਪ੍ਰਤਿਗਿਆ ਅੱਜ ਤੋਂ ਹੋਈ। ਮੈਂ ਕਦੀ ਸੁੱਖ ਔਰ ਯਸ਼ ਦੇ ਵਿੱਚ ਨਹੀਂ ਡੁੱਬ ਕੇ ਰਹਿਣਾ, ਸ਼ਾਇਦ ਇਹ ਧਰਮ ਦੀ ਵਿਆਖਿਆ ਆਪਣੇ ਤਰੀਕੇ ਦੇ ਨਾਲ ਗੁਰੂ ਗੋਬਿੰਦ ਸਿੰਘ ਨੇ ਲਿਖੀ, ਆਪਣੇ ਜੀਵਨ ਦੇ ਨਾਲ, ਆਪਣੇ ਤੀਰਾਂ ਨਾਲ, ਆਪਣੇ ਬੋਲ ਨਾਲ, ਆਪਣੀ ਕਲਮ ਨਾਲ, ਕਈ ਤਰੀਕਿਆਂ ਦੇ ਨਾਲ ਸਤਿਗੁਰਾਂ ਨੇ ਇਸ ਯਥਾਰਥ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਕਿ ਰਾਜਾ ਜਿਹੜਾ ਉਸਦਾ ਕੋਈ ਧਰਮ ਹੁੰਦਾ। ਰਾਜਾ ਦਾ ਧਰਮ ਹੈ ਪ੍ਰਜਾ ਦਾ ਪਾਲਣ ਕਰਨਾ। ਚੰਗਾ ਨਿਜ਼ਾਮ ਉਹ ਹੁੰਦਾ ਜੋ ਹਥੇਲੀਆਂ ਦੇ ਉੱਤੇ ਚੋਗਾ ਰੱਖ ਕੇ ਪੰਖੀਆਂ ਨੂੰ ਚੁਗਾਏ, ਪਰ ਜਦੋਂ ਨਿਜ਼ਾਮ ਔਰ ਰਾਜਾ ਹੱਥ ਵਿੱਚ ਗੁਲੇਲ ਫੜ ਲਏ ਤਾਂ ਪੰਖੀਆਂ ਦੇ ਜਾਨ ਸਹਿਮ ਜਾਂਦੀ ਹੈ, ਪੰਖੀਆਂ ਦੇ ਪਰਵਾਜ਼ ਉਹਨਾਂ ਦੇ ਖੰਭਾਂ ਦੇ ਵਿੱਚ ਸਹਿਮ ਜਾਂਦੇ ਹਨ। ਇਹ ਸਾਰੇ ਅਧਰਮ ਦਾ ਕਾਰਨ ਬਣ ਜਾਂਦਾ ਜਦੋਂ ਉਸ ਦੇਸ਼ ਦਾ ਸੁਲਤਾਨ, ਉਸ ਦੇਸ਼ ਦਾ ਸ਼ਾਹ, ਉਸ ਦੇਸ਼ ਦਾ ਨਿਜ਼ਾਮ ਹੱਥ ਦੇ ਵਿੱਚ ਗੁਲੇਲ ਫੜ ਲੈਂਦਾ। ਔਰ ਐਸਾ ਹੀ ਸਮਾਂ ਸੀ ਜਦੋਂ ਸਤਿਗੁਰਾਂ ਨੇ ਸੰਕਲਪ ਲਿਆ ਔਰ ਸੈਨਿਆ ਅਭਿਆਸ ਆਰੰਭ ਕੀਤਾ, ਰਣਜੀਤ ਨਗਾਰਾ ਜਦੋਂ ਵਜਾਉਣਾ ਸ਼ੁਰੂ ਕੀਤਾ, ਸਾਰੇ ਪਾਸੇ ਹੁਕਮਨਾਮੇ ਭੇਜੇ ਕਿ ਜਿਹੜਾ ਮੇਰੀਆਂ ਖੁਸ਼ੀਆਂ ਲੈਣਾ ਚਾਹੁੰਦਾ ਮੈਨੂੰ ਅਸਤਰ ਸ਼ਸਤਰ ਭੇਜੋ, ਮੈਨੂੰ ਘੋੜੇ ਭੇਜੋ, ਮੈਨੂੰ ਤਗੜੇ ਜਵਾਨ ਭੇਜੋ ਜੋ ਧਰਮ ਦੀ ਰੱਖਿਆ ਕਰ ਸਕੇ। ਔਰ ਉਸੇ ਵੇਲੇ ਜਦੋਂ ਰਾਜਾ ਰਤਨ ਰਾਏ ਆਸਾਮ ਦੇ ਰਾਜਾ ਰਾਮ ਦਾ ਪੁੱਤਰ, ਜਿਹਨੂੰ ਨੌਵੇਂ ਪਾਤਸ਼ਾਹ ਨੇ ਵਰ ਦਿੱਤਾ ਸੀ ਔਰ ਉਸਦੇ ਵਰ ਦੇ ਨਾਲ ਇਹ ਰਤਨ ਰਾਏ ਰਾਜਾ ਜਨਮਿਆ ਸੀ, ਮਰਨ ਤੋਂ ਪਹਿਲਾਂ ਰਾਜਾ ਰਾਮ ਨੇ ਆਪਣੀ ਘਰਵਾਲੀ ਨੂੰ, ਰਾਣੀ ਨੂੰ ਆਖਿਆ ਸੀ ਕਿ ਮੈਨੂੰ ਵਚਨ ਦੇ, ਅਨੰਦਪੁਰ ਸਾਹਿਬ ਜਾ ਕਰਕੇ ਮੇਰਾ ਪੁੱਤਰ ਇਹ ਕਰਜ਼ਾ ਮੇਰਾ ਲਾਏਗਾ ਸਤਿਗੁਰਾਂ ਦੇ ਕੋਲ, ਉਹਨਾਂ ਦੀ ਕਿਰਪਾ ਦੇ ਨਾਲ ਮੇਰੇ ਘਰ ਔਲਾਦ ਹੋਈ ਹੈ। ਉਹ ਰਤਨ ਰਾਏ ਆਇਆ ਸੀ ਜਿਹੜਾ ਚੰਦਨ ਦੀ ਚੌਂਕੀ ਅਤੇ ਪੰਜ ਕਲਾ ਜੋ ਸ਼ਸਤਰ ਸੀ ਅਤੇ ਪ੍ਰਸਾਦੀ ਹਾਥੀ ਆਸਾਮ ਦਾ, ਜਿਹਦੇ ਉੱਤੇ ਕਾਲੀਆਂ ਔਰ ਚਿੱਟੀਆਂ ਲਕੀਰਾਂ ਸਨ, ਇਹ ਮੱਥਾ ਟੇਕਿਆ। ਇਹ ਮੈਂ ਪ੍ਰਸੰਗ ਸੰਖੇਪ ਦੇ ਵਿੱਚ ਹੀ, ਅਤੇ ਉਦੋਂ ਬਿਲਾਸਪੁਰ ਅਨੰਦਪੁਰ ਬਿਲਾਸਪੁਰ ਦੇ ਰਿਆਸਤ ਦੇ ਵਿੱਚ ਹੀ ਆਉਂਦਾ ਸੀ। ਅਤੇ ਉਹ ਰਾਜਾ ਭੀਮ ਚੰਦ ਦੀ ਨੀਅਤ ਖਰਾਬ ਹੋਈ ਜਦੋਂ ਉਹਨੂੰ ਪਤਾ ਲੱਗਾ ਕਿ ਇੰਨੀ ਚੀਜ਼ਾਂ ਇਹ ਤਾਂ ਕਿਸੇ ਬਾਦਸ਼ਾਹ ਕੋਲ ਹੋਣੀਆਂ ਚਾਹੀਦੀਆਂ ਹਨ, ਇਹਨਾਂ ਫਕੀਰਾਂ ਕੋਲ ਕਿਉਂ ਹੈ। ਉਹਨੇ ਆਪਣਾ ਵਜ਼ੀਰ ਭੇਜਿਆ ਜਾ ਕਰਕੇ ਬਹਾਨੇ ਦੇ ਨਾਲ ਆਉਂਦਾ, ਪੁੱਤਰ ਦੀ ਸਗਾਈ ਕਰਨੀ ਹੈ ਅਤੇ ਤੁਸੀਂ ਇਹ ਚੀਜ਼ਾਂ ਸਾਨੂੰ ਦੇ ਦਿਓ, ਮੰਗ ਵੀ ਆ ਨੇ ਤੁਹਾਨੂੰ ਵਾਪਸ ਕਰ ਦਿਆਂਗੇ। ਔਰ ਆਖ ਕੇ ਭੇਜਿਆ ਸੀ ਕਿ ਇੱਕ ਵਾਰੀ ਲਾਇਆ ਮੁੜ ਕੇ ਅਸੀਂ ਦੇਣਾ ਨਹੀਂ। ਇੱਥੋਂ ਦੀ ਉਹਦਾ ਵੈਰ ਪਿਆ। ਔਰ ਇਹ ਹੀ ਜਦੋਂ ਨਾਹਨ ਦਾ ਰਾਜਾ ਮੇਦਨੀ ਪ੍ਰਕਾਸ਼ ਆਇਆ ਔਰ ਸਤਿਗੁਰਾਂ ਨੂੰ ਲੈ ਕਰਕੇ ਆਪਣੇ ਪਾਉਂਟੇ ਜਾ ਕੇ ਡੇਰਾ ਲਵਾਇਆ ਜਮੁਨਾ ਦੇ ਕੰਢੇ ਦੇ ਉੱਤੇ, ਸਤਿਗੁਰਾਂ ਨੇ ਉਦੋਂ ਆਪਣੇ ਭਵਿੱਖ ਦੀ ਯੋਜਨਾ ਉਸ ਮੇਦਨੀ ਪ੍ਰਕਾਸ਼ ਨੂੰ ਦੱਸੀ। ਜਦੋਂ ਉਸਨੇ ਆ ਕਰਕੇ ਆਖਿਆ ਕਿ ਸ਼੍ਰੀਨਗਰ ਗੜਵਾਲ ਦਾ ਰਾਜਾ ਫਤਿਹ ਸ਼ਾਹ ਮੈਨੂੰ ਬੜਾ ਤੰਗ ਕਰਦਾ, ਸਾਡਾ ਗੁਆਂਢੀ ਹੈ, ਰੋਜ਼ ਸਾਡੇ ਤੰਗ ਕਰਦਾ ਰਹਿੰਦਾ, ਉਸ ਪਾਸੋਂ ਫੌਜ ਭੇਜ ਕਰਕੇ ਸਾਡੇ ਪਿੰਡਾਂ ਨੂੰ ਲੁੱਟ ਲੈਂਦਾ, ਸਤਿਗੁਰਾਂ ਨੇ ਆਪਣੇ ਮਾਮੇ ਕਿਰਪਾਲ ਚੰਦ ਨੂੰ ਭੇਜ ਕਰਕੇ ਜਦੋਂ ਰਾਜਾ ਫਤਿਹ ਸ਼ਾਹ ਨੂੰ ਬੁਲਾਇਆ ਔਰ ਜਮੁਨਾ ਦੇ ਕੰਢੇ 'ਤੇ ਪਾਉਂਟੇ ਜਦੋਂ ਦੋਵਾਂ ਨੂੰ ਇਕੱਠਿਆਂ ਜੱਫੀ ਮਰਵਾ ਕੇ ਦੋਵਾਂ ਨੂੰ ਭਰਾ ਬਣਾ ਦਿੱਤਾ, ਉਦੋਂ ਆਖਿਆ ਕਿ ਮੇਰਾ ਨਿਸ਼ਾਨਾ ਸਾਰੀ ਜੋ ਰਾਸ਼ਟਰ ਦੀ ਸ਼ਕਤੀ ਹੈ ਉਸ ਦਾ ਏਕਾ ਕਰਕੇ, ਜੋ ਸਲਤਨਤ ਬੈਠੀ ਹੈ ਇਸ ਵੇਲੇ, ਜੋ ਮੁਗਲ ਸਲਤਨਤ ਜੋ ਲੋਕਾਂ ਦੇ ਅੰਦਰ ਅੱਤਿਆਚਾਰ ਕਰਦੀ ਹੈ, ਇਹਦਾ ਖਾਤਮਾ ਤੁਸੀਂ ਆਪਸ ਵਿੱਚ ਲੜ ਕਰਕੇ ਆਪਣੀ ਸ਼ਕਤੀਆਂ ਜਾਇਆ ਨਾ ਕਰੋ। ਐਸੇ ਸਤਿਗੁਰ ਜਿਨ੍ਹਾਂ ਦੇ ਅੰਦਰ ਸ੍ਰਿਸ਼ਟੀ ਦੇ ਵਿੱਚ ਜਿਤਨੇ ਵੀ ਗੁਣ ਹਨ, ਜਿਸ ਨੂੰ ਅਸੀਂ ਸ਼ਾਸਤਰਾਂ ਦੇ ਵਿੱਚ ਸਰਵ ਗੁਣ ਸੰਪੰਨ ਕਿਹਾ ਜਾਂਦਾ, ਉਹ ਸਤਿਗੁਰਾਂ ਦੇ ਵਿੱਚ ਹੈ। ਅਸੀਂ ਦੁਨੀਆਂ ਦੇ ਆਪਣੇ ਮੁਲਕ ਦੇ ਵੱਡੇ ਤੋਂ ਵੱਡੇ ਜਿਹੜੇ ਕਵੀ ਸਨ ਉਹ ਕਵੀ ਸਤਿਗੁਰਾਂ ਦੇ ਕੋਲ ਰਹਿੰਦੇ ਸਨ 52 ਕਵੀਆਂ ਦੇ ਵਿੱਚੋਂ ਦੀ। ਇੱਕ ਵਾਰ ਇੱਕ ਕਵੀ ਹੰਸਰਾਜ ਕਵੀ, ਉਸਨੂੰ ਹੰਕਾਰ ਹੋਇਆ ਕਿ ਮੈਂ ਜਿੰਨੇ ਵਧੀਆ ਮੈਂ ਰਚਨਾ ਕਰਨਾ, ਕਾਵਿ ਰਚਨਾ ਓਨੀ ਵਧੀਆ ਜੇ ਕਿਸੇ ਹੋਰ ਰਾਜੇ ਕੋਲ ਕਰਾਂ ਤਾਂ ਮੈਨੂੰ ਤਾਂ ਮਾਲਾਮਾਲ ਕਰਦੇ। ਸਤਿਗੁਰਾਂ ਦਾ ਹੁਕਮ ਸੀ ਕਿ ਜਿੰਨਿਆਂ ਨੇ ਲੰਗਰ ਪਾਣੀ ਇਸ਼ਨਾਨ ਸਾਰਾ ਕੁਝ ਇਹਨਾਂ ਨੂੰ ਅੰਦਰ ਦਿਓ, ਕੋਈ ਬਾਹਰ ਨਹੀਂ ਜਾ ਸਕਦਾ। ਕਵੀ ਇਹਨੇ ਆਪਣੇ ਪਟਾਂ ਦੇ ਉੱਤੇ ਇੱਕ ਕਵਿਤਾ ਲਿਖ ਲਈ, ਪਟਾਂ ਦੇ ਉੱਤੇ ਕਵਿਤਾ ਲਿਖ ਕਰਕੇ ਅਤੇ ਬਹਾਨੇ ਦੇ ਨਾਲ ਆਖਦਾ ਕਿ ਮੈਂ ਜਰਾ ਕੋਈ ਬਾਹਰ ਜਾਣਾ। ਸੱਚੇ ਪਾਤਸ਼ਾਹ ਨੇ ਉਹਨੂੰ ਆਖਿਆ ਤੂੰ ਬਾਹਰ ਜਾ ਕਰਕੇ ਕੀ ਕਰਨਾ, ਅਜੇ ਸਾਰਿਆਂ ਦਾ ਇਸ਼ਨਾਨ ਕਰਾਉਣਾ ਕਵੀਆਂ ਦਾ, ਮੈਂ ਆਪ ਬਹਿ ਕਰਕੇ ਮਾਲਿਸ਼ ਕਰਵਾਉਣੀ ਹੈ, ਇਸ਼ਨਾਨ ਕਰਾਉਣਾ, ਆ ਜਾ ਤੂੰ। ਇਹ ਸਮਝਦਾ ਸੀ ਸ਼ਾਇਦ ਮੈਂ ਸਤਿਗੁਰੂ ਨੂੰ ਠੱਗ ਲਵਾਂਗਾ। ਸਭਿਨ ਛਲਿਤ ਆਪ ਨਾ ਛਲਾਇਆ, ਤਾਂ ਤੇ ਛਲੀਆ ਨਾਮ ਕਹਾਇਆ। ਉਹ ਸਤਿਗੁਰ ਜਦੋਂ ਸਾਰਿਆਂ ਦਾ ਇਸ਼ਨਾਨ ਕਰਵਾਉਣ ਲੱਗੇ, ਕੱਪੜੇ ਲੀੜੇ ਲਵਾਉਣ ਲੱਗੇ, ਉਦੋਂ ਇਹ ਲਾਹ ਇਹਨਾਂ ਦੇ ਮੈਨੂੰ ਤਾਪ ਹੋਇਆ, ਆਉਂਦੇ ਤੇਰਾ ਤਾਪ ਲਾਹ ਦਿੰਦੇ ਹਾਂ, ਤੂੰ ਲਾਹ ਕੱਪੜੇ ਲਾਹ ਹੋਈ ਦੇ। ਜਦੋਂ ਕੱਪੜੇ ਲਾਹ ਪਟਾਂ ਦੇ ਉੱਤੇ ਲਿਖੀ ਹੋਈ ਸੀ ਕਵਿਤਾ, ਸੱਚੇ ਪਾਤਸ਼ਾਹ ਆਖਦੇ ਨੇ ਤੂੰ ਇਹ ਹੀ ਲਿਖੀ ਹੈ ਨਾ, ਨਵਸਾਤ ਤੀਏ ਨਵਸਾਤ ਪੀਏ ਨਵਸਾਤ ਕੀਏ ਨਵਸਾਤ ਪਿਆਇਓ, ਨਵਸਾਤ ਰਚੇ ਨਵਸਾਤ ਬਚੇ ਨਵਸਾਤਨ ਕੇ ਪੈਦਾਇਕ ਦਾਇਓ, ਜੀਤ ਕਲਾ ਨਵਸਾਤਨ ਕੀ ਨਵਸਾਤਨ ਕੇ ਮੁਖ ਮੰਦਲ ਛਾਏ, ਮਾਨੋ ਮੇਘ ਕੇ ਮੰਡਲ ਪੈ ਮਾਨੋ ਕੰਚੰਦਨ ਚੰਦ ਕਲੇਵਰ ਛਾਏ। ਇਹੀ ਤੂੰ ਲਿਖੀ ਹੈ ਨਾ, ਇਹਦਾ ਅਰਥ ਸਮਝਣਾ ਕਿ ਬੜਾ ਪੇਚੀਦਾ, ਦੁਨੀਆ ਕੋਈ ਅਰਥ ਨਹੀਂ ਕਰ ਸਕਦਾ। ਇਹਦਾ ਅਰਥ ਇਹ ਹੈ ਕਿ 16 ਸਾਲ ਦੀ ਨਵਸਾਤ ਤੀਏ, 16 ਸਾਲ ਦੀ ਘਰਵਾਲੀ, ਨਵਸਾਤ ਪੀਏ, 16 ਸਾਲ ਦਾ ਉਹਦਾ ਪੀਆ, ਉਹਦਾ ਘਰਵਾਲਾ, ਨਵਸਾਤ ਪਿਆਇਓ, 16 ਮਹੀਨਿਆਂ ਤੋਂ ਬਾਅਦ ਉਹ ਵਾਪਸ ਆਇਆ ਆਪਣੇ ਘਰ, ਔਰ ਆ ਕਰਕੇ ਜਦੋਂ ਇਕੱਠੇ ਹੋਏ ਦੋਵੇਂ, ਸ਼ਤਰੰਜ ਦੀ ਬਿਸਾਤ ਵਿਛਾਈ, ਸ਼ਤਰੰਜ ਖੇਡਣ ਲੱਗੇ, ਔਰ ਸ਼ਤਰੰਜ ਦੇ ਜਾਣਕਾਰ ਜਾਣਦੇ ਹੋਗੇ ਕਿ 8x8 64 ਘੇਰੇ ਹੁੰਦੇ ਹਨ, ਉਹਦੇ ਵਿੱਚ 16 ਇੱਕ ਗਰੁੱਪ, 16 ਸਾਹਮਣੇ ਦਾ ਜਿਹੜਾ ਦੂਜਾ ਖਿਡਾਰੀ ਹੈ ਉਹ 16 ਦੀਆਂ ਗੀਟੀਆਂ ਰੱਖਦੇ ਨੇ, ਉਹਨੂੰ 9 ਅਤੇ 7 16 ਕਹਿੰਦੇ ਹਨ ਕਿ ਨਵਸਾਤ ਰਚੇ ਨਵਸਾਤ ਬਚੇ ਨਵਸਾਤ ਪਿਆਦਕ ਧਾਵਕ ਪਾਏ। ਇਹ ਜਦੋਂ 16 ਇਹਨਾਂ ਨੇ 16 ਅਗਲੇ ਨੇ ਦੋਵਾਂ ਨੇ ਵਿਛਾ ਲਈਆਂ, ਔਰ ਉਹਦੇ ਵਿੱਚ ਜੀਤ ਕਲਾ ਨੌਸਾਤਨ ਕੀ, ਉਹ 16 ਸਾਲ ਦੀ ਜਿਹੜੀ ਤੀਵੀਂ ਸੀ ਜਨਾਨੀ ਉਹ ਜਿੱਤ ਗਈ, ਅਤੇ ਉਹਦੇ ਚਿਹਰੇ ਦੇ ਉੱਤੇ ਐਸਾ ਖੇੜਾ ਆਇਆ ਮਾਨੋ ਕਿ ਮੇਘ ਕਿ ਜਿਸ ਤਰ੍ਹਾਂ ਮੇਘ ਦੇ ਮੰਡਲ ਦੇ ਵਿੱਚ ਜਿਸ ਤਰ੍ਹਾਂ ਚੰਦਰਮਾ ਨਿਕਲ ਜਾਂਦਾ, ਇਸ ਤਰ੍ਹਾਂ ਖੁਸ਼ੀ ਦੇ ਵਿੱਚ। ਇਹੀ ਤੂੰ ਲਿਖੀ ਹੈ ਨਾ ਕਵਿਤਾ। ਹੁਣ ਆਉਂਦੇ ਨੇ ਉਹ ਘਾਈ ਨੂੰ ਬੁਲਾਓ, ਧੰਨਾ ਘਾਈ ਸੀ ਅਨਪੜ੍ਹ, ਉਹਨੂੰ ਬੁਲਾਓ। ਧੰਨਾ ਘਾਈ ਸੁਣਦਾ ਸੀ ਪਿਆ, ਉਹਨੂੰ ਲੈ ਕਰਕੇ ਆਏ, ਆਉਂਦੇ ਨੇ ਤੂੰ ਇੱਕ ਕਵਿਤਾ ਰਚ ਔਰ ਇਹਨੂੰ ਸੁਣਾ। ਧੰਨੇ ਨੇ ਕਵਿਤਾ ਸੁਣਾਈ, ਮੀਨ ਮਰੇ ਜਲ ਕੇ ਪਰਸੇ, ਕਬਹੂ ਨ ਮਰੇ ਪਾਵਕ ਕੇ ਪਾਏ, ਹਾਥੀ ਮਰੇ ਮਦ ਕੇ ਪਰਸੇ, ਕਬਹੂ ਨ ਮਰੇ ਤਨ ਤਾਪ ਕੇ ਆਏ, ਤੀਏ ਮਰੇ ਪੀਏ ਕੇ ਪਰਸੇ, ਕਬਹੂ ਨ ਮਰੇ ਪਰਦੇਸ ਸਿਧਾਏ, ਗੂੜ ਮੈਂ ਬਾਤ ਕਹੀ ਦਵਿਜਰਾਜ, ਬੂਝ ਸਕੇ ਨਾ ਬਿਨਾਂ ਚਿੱਤ ਲਾਏ। ਇਹ ਜਦੋਂ ਧੰਨੇ ਨੇ ਘਾਹੀ ਘਾਹ ਖੋਤਰਦਾ ਸੀ, ਇਹ ਚਕਰਾ ਜਾਂਦਾ, ਗੱਲ ਹੀ ਬਿਲਕੁਲ ਪੁੱਠੀ ਹੈ। ਹੁਣ ਮੈਂ ਅੱਜ ਦਾ ਅਰਥ ਕਿਵੇਂ ਕਰਾਂ? ਮੀਨ ਮਰੇ, ਮੱਛਲੀ ਮਰ ਜਾਂਦੀ ਹੈ ਜਲ ਕੇ ਪਰਸੇ, ਜੇ ਪਾਣੀ ਦੇ ਵਿੱਚ ਛੁਆਓ ਮੱਛਲੀ ਮਰ ਜਾਂਦੀ ਹੈ। ਮੀਨ ਮਰੇ ਜਲ ਕੇ ਪਰਸੇ, ਕਬਹੂ ਨਾ ਮਰੇ ਪਾਵਕ ਕੇ ਪਾਏ, ਅੱਗ ਵਿੱਚ ਪਾਇਆ ਕਦੀ ਨਹੀਂ ਮਰਦੀ। ਹਾਥੀ ਮਰੇ ਮਦ ਕੇ ਪਰਸੇ, ਹਾਥੀ ਮਦ ਜਦੋਂ ਮਹੂਆ ਖਾਂਦਾ, ਅਸੀਂ ਜਿੱਥੇ ਪਹਿਲਾਂ ਰਹਿੰਦੇ ਸਾਂ ਉਸ ਪਾਸੇ ਹਾਥੀ ਬੜੇ ਹੁੰਦੇ ਜੰਗਲਾਂ ਦੇ ਵਿੱਚ, ਅਸੀਂ 50-50 ਹਾਥੀਆਂ ਦੇ ਝੂੰਡ ਖੁੱਲ੍ਹੇ ਵੇਖੇ ਹੋਏ ਨੇ, ਅਤੇ ਉਹ ਮਊਆ ਬੜਾ ਖਾਂਦੇ ਨੇ, ਉਹਦੇ 'ਚ ਨਸ਼ਾ ਹੁੰਦਾ ਅਤੇ ਉਹ ਮਸਤ ਹੋ ਜਾਂਦੇ ਨੇ, ਅਤੇ ਉਹ ਆਉਂਦੇ ਨੇ ਕਿ ਹਾਥੀ ਮਰੇ ਮਦ ਕੇ ਪਰਸੇ, ਕਬਹੂ ਨ ਮਰੇ ਤਨ ਤਾਪ ਕੇ ਆਏ। ਜਦਕਿ ਹਾਥੀ ਦੇ ਵਾਸਤੇ ਇਹ ਯਥਾਰਥ ਹੈ ਕਿ ਜੇ ਬੁਖਾਰ ਆ ਜਾਏ ਹਾਥੀ ਨੂੰ, ਸਮਝੋ ਮਰ ਜਾਏਗਾ, ਹੁਣ ਉਹ ਬਚੇਗਾ ਨਹੀਂ। ਤੀਏ ਮਰੇ ਪੀਏ ਕੇ ਪਰਸੇ, ਜੇ ਪਤੀ ਸਪਰਸ਼ ਕਰ ਲਏ ਆਪਣੀ ਘਰਵਾਲੀ ਨੂੰ ਤਾਂ ਮਰ ਜਾਂਦੀ ਹੈ, ਕਬਹੂ ਨ ਮਰੇ ਪਰਦੇਸ ਸਿਧਾਏ, ਜੇ ਪਰਦੇਸ ਜਾਏ ਤਾਂ ਕਦੀ ਨਹੀਂ ਮਰਦੀ। ਇਹ ਬੜੀ ਅਜੀਬ ਜਿਹੀ ਗੱਲ, ਪੁੱਠੀ ਜਿਹੀ, ਕੁਛ ਸਮਝ ਨਹੀਂ ਆਈ, ਵਿਚਾਰਾ ਹੱਥ ਜੋੜ ਬੈਠਾ, ਆਉਂਦੇ ਮੈਨੂੰ ਸਮਝ ਨਹੀਂ ਆਈ। ਸਤਿਗੁਰਾਂ ਨੇ ਆਖਿਆ ਕਿ ਸਿਰਫ ਇੱਕ ਕੌਮਾ ਅੱਗੇ ਪਿੱਛੇ ਕਰ ਦੇ, ਮੀਨ ਮਰੇ ਜਲ ਕੇ ਪਰਸੇ, ਕਬਹੂ ਨਾ, ਬਸ ਅਰਥ ਸਾਰਾ ਕਲੀਅਰ ਹੋ ਗਿਆ। ਮਰੇ ਪਾਵਕ ਕੇ ਪਾਏ, ਅੱਗ ਵਿੱਚ ਪਾਏ ਮਰੇਗੀ, ਪਾਣੀ ਵਿੱਚ ਪਾਏ ਕਦੀ ਨਹੀਂ ਮਰੇਗੀ। ਇਹ ऐसा एक उच्च कोटि दा इस संसार दा एक कवि, एक लखारी, एक दर्शन दा दाता, एक फिलोसफर, ऐसा एक वीर अल्लाह यार खां लिखदा है कि याकूब को यूसुफ के बिछोड़े ने रुलाया, बहुत कम साबर कोई है रसूलों में आया, कटवा के पिसर चार एक आंसू न बहाया। याकूब होया वो हजरत इब्राहिम दा पोतरा सी, इजराइल दा पुत्तर है, जिहड़ा इस वेले इजराइल यहूदियां दा बनिया उहदा पुत्तर सी। इहदा अगों याकूब दा पुत्तर सी यूसुफ, बहुत सोहना पुत्तर सी। उहदे मतरे भरावां ने एक वारी इहदा इहनूं फड़ के इहदा किडनैप कर लिया, इहनूं ले जा करके ते अन्न खूह दे विच जंगलां दे विच सुट दित्ता। ਉਹਦਾ ਵਿਛੋੜਾ ਹੋਇਆ ਅਤੇ ਜਾਰ ਜਾਰ ਰੋਇਆ, ਤਾਈਆਂ ਮਾਰ ਕੇ ਯਾਕੂਬ ਰੋਇਆ, ਹਾਲਾਂਕਿ ਰਸੂਲ ਮੰਨਿਆ ਗਿਆ, ਹਜ਼ਰਤ ਇਬਰਾਹਿਮ ਦਾ ਪੋਤਰਾ ਸੀ। ਤਾਂ ਉਹ ਅੱਲਾ ਯਾਰ ਖਾਂ ਲਿਖਦਾ, ਯਾਕੂਬ ਕੋ ਯੂਸੁਫ ਕੇ ਵਿਛੋੜੇ ਨੇ ਰੁਲਾਇਆ, ਪਰ ਬਹੁਤ ਕੋਈ ਰਸੂਲਾਂ ਦੇ ਵਿੱਚ, ਅਵਤਾਰਾਂ ਦੇ ਵਿੱਚ, ਬਹੁਤ ਕਮ ਸਾਬਰ ਕੋਈ ਰਸੂਲੋਂ ਮੇ ਹੈ ਆਇਆ, ਕਟਵਾ ਕੇ ਪਿਸਰ ਚਾਰ, ਚਾਰ ਪੁੱਤਰ ਮਰਵਾ ਕੇ ਇੱਕ ਆਂਸੂ ਨਾ ਬਹਾਇਆ। ਐਸਾ ਮੇਰਾ ਸਤਿਗੁਰ। ਜਦੋਂ ਪਹਾੜੀਆਂ ਦੇ ਉੱਤੇ ਔਕੜਾ ਆਈ, ਦੁਨੀਆਂ ਵਾਲਿਆਂ ਨੂੰ ਅੱਜ ਜ਼ਰੂਰ ਇਹ ਗੱਲ ਆਖਣਾ ਚਾਹਵਾਂਗੇ ਕਿ ਹਿੰਦੁਸਤਾਨ ਕਦੀ ਵੀ ਗੁਲਾਮ ਰਹਿ ਨਹੀਂ ਸੀ ਸਕਦਾ ਇਸ ਤਰ੍ਹਾਂ, ਜੇ ਅਗਰ ਕਦੀ ਸਤਿਗੁਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜੋ ਦੂਰ ਅੰਦੇਸ਼ ਸਤਿਗੁਰਾਂ ਦੀ ਯੋਜਨਾ ਅਗਰ ਉਹ ਸਾਥ ਦੇ ਦਿੰਦੇ। ਜਦੋਂ ਯੁੱਧ ਹੋਇਆ ਨਦੌਨ ਦਾ, ਉਸ ਨਦੌਨ ਦੇ ਯੁੱਧ ਦੇ ਵਿੱਚ ਜਦੋਂ ਕਿਰਪਾਲ ਚੰਦ ਕਾਂਗੜੇ ਦਾ ਰਾਜਾ ਸੀ ਔਰ ਉਹਦਾ ਪੜੋਸੀ ਦਿਆਲ ਚੰਦ, ਇਹ ਦੋ ਦੇ ਉੱਤੇ ਜਦੋਂ ਚਿੱਠੀ ਭੇਜੀ, ਉਹ ਆਇਆ ਜਦੋਂ ਅਲਫ ਖਾਨ ਦਿੱਲੀ ਤੋਂ ਔਰੰਗਜ਼ੇਬ ਨੇ ਭੇਜਿਆ ਸੀ, ਔਰ ਅਲਫ ਖਾਨ ਦਾ ਆਕਰ ਸਾਨੂੰ ਟੈਕਸ ਦਿਓ ਤੁਸੀਂ, ਬੜੇ ਚਿਰਾਂ ਦੀ ਟੈਕਸ ਨਹੀਂ ਦਿੱਤੀ, ਨਹੀਂ ਤਾਂ ਔਰੰਗਜ਼ੇਬ ਨੇ ਆਖਿਆ ਮੈਂ ਸਾਰਿਆਂ ਨੂੰ ਤਬਾਹ ਕਰ ਦਿਆਂਗਾ। ਇਹਨਾਂ ਦੋਵਾਂ ਨੇ ਚਲਾਕੀ ਕੀਤੀ, ਆਉਂਦੇ ਨੇ ਸਾਡੇ ਕੋਲ ਜੋ ਸਰਜਦਾ ਪੁੱਜਦਾ ਥੋੜ੍ਹਾ ਬਹੁਤਾ ਤੁਸੀਂ ਲੈ ਲਓ, ਅਤੇ ਬਾਕੀ ਸਾਡਾ ਲੀਡਰ ਜੇ ਭੀਮ ਚੰਦ ਕਹਿਲੂਰੀਆ ਬਿਲਾਸਪੁਰ ਦਾ ਰਾਜਾ, ਜੇ ਉਹ ਤੁਹਾਨੂੰ ਦੇ ਤਾਂ ਸਾਰੇ ਦੇ ਸਾਰੇ 22 ਧਾਰ ਦੇ ਰਾਜੇ ਤੁਹਾਨੂੰ ਦੇ ਦੇਣਗੇ, ਉਹ ਹੀ ਲੀਡਰ ਜੇ ਉਹਨੂੰ ਠੀਕ ਕਰ ਲਓ ਪਹਿਲਾਂ। ਜਦੋਂ ਭੀਮ ਚੰਦ ਵੱਲ ਗਏ, ਉਹਨੇ ਜਦੋਂ ਪਤ੍ਰਿਕਾ ਭੇਜੀ, ਉਹਨੇ ਡਾਂਟ ਕੇ ਭਜਾ ਦਿੱਤਾ। ਇਹ ਜੰਗ ਹੋਈ ਜਦੋਂ ਨਦੌਨ ਦੇ ਕੋਲ ਕਾਂਗੜੇ ਤੋਂ ਅੱਗੇ ਨਦੌਨ ਦਾ ਯੁੱਧ ਹੋਇਆ, ਅਤੇ ਪਹਿਲੇ ਦਿਨ ਪਹਾੜੀ ਰਾਜੇ ਜਿਹੜੇ ਸਨ ਦੋ ਰਾਜੇ, ਕਿਰਪਾਲ ਚੰਦ ਜਿਹੜਾ ਕਾਂਗੜੇ ਦਾ ਅਤੇ ਦਿਆਲ ਚੰਦ, ਉਹ ਅਲਫ ਖਾਂ ਦੇ ਨਾਲ ਹੋ ਗਏ, ਮੁਗਲ ਬਾਦਸ਼ਾਹ ਦੇ ਜਿਹੜਾ ਫੌਜੀ ਸੀ, ਬਾਕੀ ਦੇ 20 ਰਾਜੇ ਇੱਕ ਪਾਸੇ। ਪਰ 20 ਰਾਜਿਆਂ ਨੇ ਬੜੀ ਮਾਰ ਖਾਧੀ ਕਿਉਂਕਿ ਉਹਨਾਂ ਦਾ ਮੋਰਚਾ ਪਹਾੜਾਂ ਦੇ ਉੱਤੇ ਸੀ, ਉੱਤੋਂ ਦੀ ਤੀਰ ਬੰਦੂਕਾਂ ਚਲਾਉਂਦੇ ਸਨ, ਇਹ ਥੱਲੋਂ ਦੀ ਕੋਈ ਰਾਹ ਨਹੀਂ ਸੀ ਮਿਲਦਾ ਪਿਆ। ਪਹਿਲੇ ਦਿਨ ਜਦੋਂ ਬਹੁਤ ਮਰੇ, ਉਦੋਂ ਫਿਰ ਆਪਸ ਵਿੱਚ ਜਦੋਂ ਰਾਤ ਦੇ ਟਾਈਮ ਯੁੱਧ ਬੰਦ ਹੋ ਜਾਂਦਾ ਸੀ ਸ਼ਾਮ ਸੂਰਜਾਸਤ ਤੋਂ ਬਾਅਦ, ਉਦੋਂ ਸਲਾਹ ਕਰਨ ਲੱਗੇ ਕਿ ਇਸ ਤਰ੍ਹਾਂ ਤਾਂ ਕੱਲ੍ਹ ਦੀ ਦਿਹਾੜੀ ਸਾਰੇ ਮਰ ਜਾਂਗੇ ਅਸੀਂ, ਹੁਣ ਕੀ ਕੀਤਾ ਜਾਏ, ਅੱਧੀ ਫੌਜ ਸਾਡੀ ਇੱਕ ਦਿਨ ਵਿੱਚ ਮਰ ਗਈ। ਉਹ ਇੱਕ ਨੇ ਸਲਾਹ ਦਿੱਤਾ ਕਿ ਅਨੰਦਪੁਰ ਵਾਲਾ ਜੇ ਸਤਿਗੁਰ ਬੌੜ ਜਾਏ ਤਾਂ ਤੁਹਾਡੀ ਹਾਰ ਹੀ ਹੋਈ, ਬਾਜੀ ਜਿੱਤ ਵਿੱਚ ਬਦਲ ਸਕਦਾ, ਹੋਰ ਕੋਈ ਵੀ ਨਹੀਂ। ਰਾਤੋ ਰਾਤ ਦੋ ਘੁੜਸਵਾਰ ਅਨੰਦਪੁਰ ਸਾਹਿਬ ਭੇਜੇ, ਸੱਚੇ ਪਾਤਸ਼ਾਹ ਦੇ ਅੱਗੇ ਸੱਚੇ ਪਾਤਸ਼ਾਹ ਦਾ ਹੁਕਮ ਸੀ ਕਿ ਅਗਰ ਕੋਈ ਆਪਾਤਕਾਲ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕੋਈ ਮਦਦ ਲੈਣ ਆਉਂਦਾ ਤਾਂ ਭਾਵੇਂ ਮੈਂ ਰਾਤ ਹੋਵਾਂ, ਮੈਨੂੰ ਜਗਾ ਦਿੱਤਾ ਜਾਏ, ਉਸ ਵੇਲੇ ਮੈਨੂੰ ਦੱਸਿਆ ਜਾਏ। ਜਦੋਂ ਸੱਚੇ ਪਾਤਸ਼ਾਹ ਅੱਗੇ ਅਰਜ਼ ਕੀਤੀ ਕਿ ਇਸ ਤਰ੍ਹਾਂ ਯੁੱਧ ਹੁੰਦਾ ਪਿਆ, ਉਹ ਸਾਰੇ ਘਿਰ ਗਏ ਹੋਏ ਨੇ ਅਤੇ ਉਹ ਮਦਦ ਮੰਗਦੇ ਪਏ ਨੇ, ਸੱਚੇ ਪਾਤਸ਼ਾਹ ਆਉਂਦੇ ਨੇ, ਮੈਂ ਵੀ ਤਿਆਰ ਹਾਂ, 500 ਘੋੜੇ ਤਿਆਰ ਕਰੋ, ਜਵਾਨ ਤਿਆਰ ਕਰੋ। ਉਸੇ ਵੇਲੇ ਰਾਤੋ ਰਾਤ ਪਹੁੰਚ ਗਏ, ਸਵੇਰ ਹੋਣ ਤੋਂ ਪਹਿਲਾਂ ਉਸ ਥਾਂ 'ਤੇ ਨਦੌਨ ਦੇ ਬਾਹਰ ਪਹੁੰਚ ਗਏ, ਔਰ ਜਿਹੜੇ ਦੋ ਮੈਸੇਂਜਰ ਆਏ ਸਨ ਸੰਦੇਸ਼ ਬਾਗ, ਉਹਨਾਂ ਨੂੰ ਆਖਿਆ ਕਿ ਤੁਸੀਂ ਕਿਲ੍ਹੇ ਦੇ ਅੰਦਰੋਂ ਸਵੇਰੇ ਮੋਰਚਾ ਖੋਲ੍ਹ ਦਿਓ। ਜਦੋਂ ਜੰਗ ਸ਼ੁਰੂ ਹੋਈ, ਬੋਲੇ ਸੋ ਨਿਹਾਲ ਕਰਦਿਆਂ ਸਿੱਖਾਂ ਦਾ ਜਦੋਂ ਹਜੂਮ ਆਇਆ, ਉਹਨਾਂ ਦੇ ਪੈਰ ਉਖੜ ਗਏ ਸੱਚੇ ਪਾਤਸ਼ਾਹ ਦੇ। ਇੱਕ ਤੀਰ ਨਾਲ ਅਲਫ ਖਾਂ ਘੋੜੇ ਤੋਂ ਥੱਲੇ ਡਿੱਗਾ, ਉਹ ਮਰ ਗਿਆ। ਸਾਰਿਆਂ ਦੇ ਪੈਰ ਉਖੜ ਗਏ, ਭੱਜ ਗਏ। ਉਦੋਂ ਵੀ ਸੱਚੇ ਪਾਤਸ਼ਾਹ ਨੇ ਰਾਤ ਫਿਰ ਸਾਰੇ ਇਕੱਠੇ ਹੋਏ, ਸੱਚੇ ਪਾਤਸ਼ਾਹ ਦਾ ਧੰਨਵਾਦ ਕੀਤਾ ਕਿ ਤੁਹਾਡੀ ਕਿਰਪਾ ਦੇ ਨਾਲ, ਨਹੀਂ ਤਾਂ ਅੱਜ ਅਸੀਂ ਸਾਰਿਆਂ ਮਰ ਜਾਣਾ ਸੀ। ਸਤਿਗੁਰੂ ਆਖਿਆ, ਅਜੇ ਵੀ ਸਮਝ ਲਓ, ਜੇ ਤੁਸੀਂ ਮੇਰੀ ਜੋ ਸੋਚ ਹੈ, ਮੇਰੀ ਜੋ ਯੋਜਨਾ ਹੈ, ਉਹਦੇ ਹਿਸਾਬ ਨਾਲ ਜੇ ਤੁਸੀਂ ਚੱਲੋਗੇ, ਤੁਹਾਡਾ ਵਾਲ ਵਿੰਗਾ ਨਹੀਂ ਹੋਣਾ, ਔਰ ਇਸ ਦੇਸ਼ ਤੋਂ ਅਸੀਂ ਇਸ ਮੁਗਲ ਰਾਜ ਦਾ ਖਾਤਮਾ ਕਰ ਸਕਦੇ ਹਾਂ। ਜਦੋਂ ਉਸ ਤੋਂ ਬਾਅਦ ਰਿਵਾਲਸਰ ਇਕੱਠ ਹੋਇਆ, ਵਿਸਾਖੀ ਦਾ ਇਕੱਠ ਰਿਵਾਲਸਰ ਹਰ ਸਾਲ ਹੁੰਦਾ ਸੀ, ਸਾਰੇ ਪਹਾੜੀ ਰਾਜੇ ਇਕੱਠੇ ਹੁੰਦੇ ਸਨ। ਉਸ ਰਿਵਾਲਸਰ ਵੀ ਸਤਿਗੁਰਾਂ ਨੇ ਸਾਰਿਆਂ ਅੱਗੇ ਆਪਣਾ ਇਹ ਹੀ ਪ੍ਰਪੋਜ਼ਲ ਰੱਖਿਆ। ਉਹਦੇ ਵਿੱਚ ਚੰਬੇ ਦੀ ਰਾਜਕੁਮਾਰੀ ਪਦਮਾ, ਉਹ ਆਈ ਸੀ, ਬਹੁਤ ਵਿਦਸ਼ੀ ਸੀ, ਉਹਨੇ ਕਵਿਤਾ ਉਚਾਰਨ ਕਰਦੀ ਸੀ ਬਹੁਤ ਉੱਚ ਕੋਟੀ ਦੀਆਂ। ਇੱਕ ਚਿੱਟ ਦੇ ਉੱਤੇ ਇੱਕ ਕਵਿਤਾ ਲਿਖ ਕਰਕੇ ਤਾਂ ਸੱਚੇ ਪਾਤਸ਼ਾਹ ਨੇ ਜਦੋਂ ਮੱਥਾ ਟੇਕਣ ਆਈ ਆਸਣ ਦੇ ਅੱਗੇ ਚਿੱਟ ਰੱਖ ਦਿੱਤੀ। ਸੱਚੇ ਪਾਤਸ਼ਾਹ ਨੇ ਜਦੋਂ ਪੜ੍ਹੀ ਤਾਂ ਲਿਖਿਆ ਹੋਇਆ ਸੀ, ਸਾਰਾ ਪੌਣਾ ਦੂਜਾ ਕੌਣਾ, ਨਰ ਨਾਰੀ ਥੇ ਦੋਨੋਂ ਪਾਉਣਾ, ਕੁਝ ਖਾਧਾ ਕੁਝ ਲੈ ਕੇ ਸੌਣਾ, ਉੱਤਰ ਦਿਓ ਗੁਰੂ ਜੀ ਕੌਣਾ। ਸਤਿਗੁਰੂ ਜੀ ਤੁਸੀਂ ਉੱਤਰ ਦਿਓ ਕੌਣ ਹੋ। ਹੁਣ ਸਮਝ ਦੇ ਵਿੱਚ ਬਹੁਤ ਗੂੜ ਸੀ, ਸਾਰਾ ਪਾਉਣਾ ਦੂਜਾ ਕੌਣਾ, ਨਰ ਨਾਰੀ ਥੇ ਦੋਨੋਂ ਪਾਉਣਾ। ਸੱਚੇ ਪਾਤਸ਼ਾਹ ਮੁਸਕਰਾ ਪਏ ਅਰਥ ਸਮਝ ਕੇ। ਉਹਦਾ ਅਰਥ ਸੀ ਕਿ ਗਰੀਬ ਨਵਾਜ਼ ਸੰਪੂਰਨ ਕੌਣ ਹੈ, ਸਾਰਾ ਕੌਣ ਹੈ, ਸਾਰਾ ਪਾਉਣਾ ਕੌਣ ਹੈ, ਟੂ ਥਰਡ ਪਾਉਣਾ ਕੌਣ ਰਹਿ ਜਾਂਦਾ, ਅਤੇ ਜਿਹਨੂੰ ਆਖਦੇ ਨੇ ਦੂਈ ਦਵੈਤ ਕਹਿੰਦੇ ਨੇ ਦੂਜਾ, ਇਹ ਕੌਣ ਹੈ, ਸਾਰਾ ਪਾਉਣਾ ਦੂਜਾ ਕੌਣਾ, ਨਰ ਨਾਰੀ ਇੱਥੇ ਦੋਨੋਂ ਪਾਉਣਾ, ਇਹ ਅੰਦਰ ਦੀ ਆਤਮਾ ਨਰ ਹੈ ਔਰ ਇਹ ਦੇਹ ਨਾਰੀ ਹੈ। ਖੱਜਲ ਹੁੰਦੇ ਨੇ ਪਏ, ਰਾਤ ਦਿਨ ਪਰੇਸ਼ਾਨ ਹੁੰਦੇ ਪਏ, ਹਰ ਮਨੁੱਖ ਇੱਕ ਜੰਗ ਲੜਦਾ ਪਿਆ, ਕੋਈ ਵਪਾਰ ਦੀ ਜੰਗ ਲੜ ਰਿਹਾ, ਕੋਈ ਸਮਾਜ ਦੇ ਵਿੱਚ ਇੱਜ਼ਤ ਪ੍ਰਤਿਸ਼ਠਾ ਦੀ ਜੰਗ ਲੜ ਰਿਹਾ, ਸਾਰੇ ਪਾਸੇ ਕੋਈ ਕੋਰਟਾਂ ਮੁਕੱਦਮਿਆਂ ਦੇ ਦੌੜ ਰਿਹਾ, ਕੋਈ ਬਿਮਾਰੀ ਨਾਲ ਲੜ ਰਿਹਾ, ਸਾਰੇ ਜੰਗ ਲੜ ਰਹੇ ਨੇ ਔਰ ਖੇ ਹੋ ਰਹੇ ਨੇ। ਸਤਿਗੁਰਾਂ ਨੇ ਇੱਕ ਚਿੱਟ ਦੇ ਉੱਤੇ ਹੀ ਅਰਥ ਆਪਣੇ ਵੱਲੋਂ ਉਚਾਰ ਕਰਕੇ ਲਿਖ ਦਿੱਤਾ, ਸਾਰਾ ਜਾਣੋ ਦੇਵ ਦੇਹ, ਕੋਈ ਦੇਵਤਿਆਂ ਦੀ ਰੂਹ ਵਾਲਾ, ਕੋਈ ਗੁਰੂ, ਕੋਈ ਪੀਰ, ਕੋਈ ਸਤਿਗੁਰ, ਉਹਨੂੰ ਸੰਪੂਰਨ ਜਾਨੀ ਪਾਉਣਾ ਮਾਨਸ ਦੇ। ਮਨੁੱਖ ਦੇ ਰੂਪ ਵਿੱਚ ਬਾਲਕ ਜਦੋਂ ਜੰਮਦਾ ਉਦੋਂ ਪਾਉਣਾ ਜੰਮਦਾ, 25% ਘੱਟ ਹੁੰਦਾ ਸੰਪੂਰਨ ਤੋਂ, ਔਰ ਉਸਨੂੰ ਇਹ ਅਵਸਰ ਦਿੱਤਾ ਪਰਮਾਤਮਾ ਨੇ ਕਿ ਤੂੰ ਆਪਣੇ ਉਦਮ ਨਾਲ ਸਤਿਗੁਰ ਨਾਲ ਮਿਲ ਕਰਕੇ ਇਹ 25% ਸੂਰਤ ਨੂੰ ਵਿਕਸਿਤ ਕਰਕੇ ਸੰਪੂਰਨ ਹੋ ਸਕਣਾ। ਪਰ ਦੁਰਭਾਗ ਹੈ, ਮੰਦਭਾਗਾ ਪੱਖ ਹੈ ਮਨੁੱਖ ਦਾ ਕਿ ਦੂਜੀ ਦੁਵਿਧਾ ਕਰੀ ਗਮਨ, ਦੁਵਿਧਾ ਜਿਹੜੀ ਉਹ ਗਮਨ ਕਰ ਗਈ, ਦੋ ਤਰੀਕੇ ਦੇ ਨਾਲ ਸੋਚਣ ਲੱਗਾ, ਆਤਮਾ ਜਦੋਂ ਭੁੱਲ ਗਈ ਤਾਂ ਲੱਗਾ ਕਿ ਬਈ ਮੇਰੇ ਕੋਲ ਪੇਟ ਹੈ, ਪੇਟ ਵਾਸਤੇ ਰੋਟੀ ਚਾਹੀਦੀ ਹੈ, ਕਮਾਉਣਾ ਜਿਸ ਤਰ੍ਹਾਂ ਮਰਜ਼ੀ ਹੈ, ਝੂਠ ਸੱਚ ਬੋਲ ਕੇ ਕਮਾਓ, ਸਾਡੀਆਂ ਇੰਦਰੀਆਂ ਨੇ, ਭੋਗਾਂ ਮੰਗਦੀਆਂ ਨੇ, ਉਹਨਾਂ ਵਾਸਤੇ ਕੁਛ ਉਪਰਾਲੇ ਕਰਨੇ ਨੇ, ਔਰ ਇਹ ਦੁਵਿਧਾ ਦੂਜੀ ਕਰੀ ਗਮਨ, ਨਰ ਨਾਲੀ ਮਿਲ ਹੋਏ ਖੇ, ਦੋਵੇਂ ਦੇ ਦੋਵੇਂ ਖੇ ਹੋ ਗਏ, ਸਾਰੇ ਰੁਲਦੇ ਨੇ ਪਏ। ਐਸਾ ਸਤਿਗੁਰ, ਮਾਫ ਕਰਨਾ ਸਮਾਂ ਬਹੁਤ ਹੋ ਗਿਆ, ਐਸਾ ਸਤਿਗੁਰ ਜਿਸ ਦੇ ਜੀਵਨ ਦੇ ਵਿੱਚ ਇੰਨੀਆਂ ਵਿਵਿਧਤਾਵਾਂ ਨੇ, ਇੰਨੇ ਦੁੱਖ ਨੇ, ਇੰਨੀਆਂ ਤਕਲੀਫਾਂ ਆਈਆਂ, ਉਹਨਾਂ ਦੇ ਇਤਿਹਾਸ ਨੂੰ ਸੁਣਿਆ ਨਹੀਂ ਜਾ ਸਕਦਾ, ਸ਼ਾਇਦ ਹੰਝੂਆਂ ਦੇ ਨਾਲ ਕੋਈ ਲਿਖਣ ਵਾਲਾ ਲਿਖੇ ਔਰ ਸੁਣਨ ਵਾਲਾ ਸੁਣੇ ਤਾਂ ਸਮਾਂ ਸਹਿਮ ਜਾਂਦਾ, ਸਮਾਂ ਦੀ ਚਾਲ ਰੁਕ ਜਾਂਦੀ ਹੈ। ਐਸੇ ਸਤਿਗੁਰ ਨੂੰ ਮੈਂ ਆਪਣੇ ਵੰਦਨਾ, ਆਪਣੇ ਨਮਨ ਪੇਸ਼ ਕਰਨਾ। ਸਾਰੇ ਗੱਜ ਕੇ ਆਖੋ, ਧੰਨ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ, ਸਤਿ ਸ਼੍ਰੀ ਅਕਾਲ।